Thank you. ईशा नंदे के बाबा श्री ने प्राण के दुश्मनों के वजह श्लोक उच्चारण किया। शरीरक दिशा अखीर सबकी ऐसी ही होनी है। कोई भी है गरीब अमीर राजा राणा गरीब दिशा की बात ऐसा ही दस्या निभजे निभजे निभ समाई नैनो देख ए जग जाई राज न मरो कहूं कर मेरा अंत की बार नहीं दस तेरा अंक जतन कर काया पाली मरती बार अगन संग जाई देखे सब दुनिया ए दिशा शरीर की होनी Thank you. ਦੀ ਇਹੋ ਜਿਹੀ ਦਿਸ਼ਾ ਹੋਣੀ ਹੈ ਅਤੇ ਇਸ ਦੇ ਨਾਲ ਜਿਹੋ ਜਿਹੇ ਇਨਸਾਨ ਕਰਤੱਵ ਕਰਦਾ ਹੈ ਇਹ ਅਸੂਲ ਸਰੀਰ ਇੱਥੇ ਰਹਿ ਜਾਂਦਾ ਕਰਮਾਂ ਦਾ ਫਲ ਭੁੱਕਣ ਵਾਸਤੇ ਸੂਖਸ਼ਮ ਸਰੀਰ ਸਹਿਜੀ ਵਾਤਮਾ ਅੱਗੇ ਜਾਂਦਾ ਸੋ ਇਹੋ ਜਿਹੀ ਹਾਲਤ ਇੱਕ ਵਾਰ ਵੀਰ ਜੀ ਨੇ ਵੀ ਦੇਖੀ ਸੀ ਕੋਈ ਪ੍ਰੇਮੀ ਬਾਰ ਬਾਰ ਭਗਵਾਨ ਨੇ ਵੀਰ ਜੀ ਸੈਰ ਵਾਸਤੇ ਜਾ ਰਹੇ ਹਨ ਜਾਂਦਿਆਂ ਦੇਖਿਆ ਵੀ ਪੱਗ ਬੰਨਦੇ ਆ ਕਈ ਘੰਟੇ ਫਿਰ ਗਿਆ ਫਿਰ ਵੀ ਉਹ ਪੱਗ ਹੀ ਬੰਨੀ ਜਾਂਦਾ ਇੰਨਾ ਚਿਰ ਪੱਗ ਬੰਨਣ ਵਾਸਤੇ ਲਾ ਤਾ ਇਹੋ ਜਿਹੀ ਹਾਲਤ ਹੈਰਾਨ ਹੋਏ ਕਿ ਵੀਰ ਜੀ ਦੀ ਭਜਨ ਬੰਦਗੀ ਦਾ ਸਮਾਂ ਇਹ ਵੇਲੇ ਆਪਣੇ ਸਮੇਂ ਨੂੰ ਵਿਅਰਥ ਗਵਾ ਰਿਹਾ ਪੱਗ ਦੋ ਚਾਰ ਪੰਜ ਘੰਟਾ ਹੀ ਵੱਧ ਜਾਂਦੀ ਹੈ ਇਹਨੇ ਤਿੰਨ ਘੰਟੇ ਲਾ ਇਹੋ ਜਿਹੇ ਅਭਿਆਸੀ ਇਸੇ ਤਰ੍ਹਾਂ ਫਿਰ ਉਸਦਾ ਸਰੀਰ ਵੀ ਕਿਸੇ ਸਮੇਂ ਕਿਸੇ ਰੋਏ ਵਿੱਚ ਅੰਤ ਹੋ ਗਿਆ ਉਹਦੇ ਫਟਿਆ ਅੱਜ ਕਾਂ ਅਜੇ ਸੰਸਕਾਰ ਨਹੀਂ ਕੀਤਾ ਨਹੀਂ ਕਿਹਾ ਹੈ ਦੇ ਵਾਰਸਾ ਉਹਦੇ ਸਿਰ ਤੇ ਕਾਂ ਗੰਦਗੀ ਦੀਆਂ ਲਿਬੜੀਆਂ ਕਿੰਨੀਆਂ ਸਫਾ ਕਰ ਫਟਿਆ ਨੂੰ ਉਹਦੀ ਹਾਲਤ ਦੇਖ ਕੇ ਵੀਰ ਜੀ ਨੇ ਕਿਉਂ ਉਚਾਰਨ ਕੀਤਾ ਸ਼ਾਸਤਰੀ ਨਾਲ ਵੀ ਘਟਨਾ ਨੂੰ ਦੇਖ ਕੇ ਬੀਤੀ ਸੀ ਉਦੋਂ ਪ੍ਰੀਤ ਨੇ ਇਹ ਉਚਾਰਨ ਕੀਤਾ ਸੀ ਦੀਦਾ ਮੈਂ ਭੁਲਾਵਾ ਪੱਗ ਦਾ ਮਤ ਮੇਲੀ ਹੋਏ ਜਾਏ ਗੈਲਾਰੂ ਨਾ ਜਾਣੀ ਸਿਰ ਵੀ ਮਿੱਟੀ ਖਾ ਇਹ ਜੀ ਦਿਸ਼ਾ ਮਾਨੁਖ ਤਨ ਧਾਰ ਕੇ ਜਿਸ ਤਨ ਨੇ ਰਹਿਣਾ ਨਹੀਂ ਕਿਸੇ ਦਿਨ ਸਜਾਣਾ ਇਹਦੀ ਇਹੋ ਜਿਹੀ ਦਿਸ਼ਾ ਇਹੋ ਜਿਹੀ ਹਾਲਤ ਹੋ ਜਾਣੀ ਹੈ ਤਾਂ ਇਸਦੇ ਹੁੰਦਿਆਂ ਇਸ ਤੋਂ ਲਾਭ ਉਠਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਛਿੰਨ ਛਿੰਨ ਕਰਕੇ ਉਮਰ ਬੀਤੀ ਚਲੀ ਜਾ ਰਹੀ ਹੈ ਜਿਵੇਂ ਹੜਦਾ ਪਾਣੀ। ਮਾਈ ਮਾਇਆ ਛਲ ਤਿਰਨ ਕੀ ਅਗਨ ਮੇਘ ਕੀ ਛਾਇਆ ਹਰ ਕੇ ਭਜਨ ਦਿਨ ਜੈਸੇ ਹੜ ਕਰ ਚੱਲ। ਪਰਮੇਸ਼ਵਰ ਦਾ ਭਜਨ ਪਰਮੇਸ਼ਵਰ ਦੀ ਅਸਥਿਰ ਚੀਜ਼ ਹੈ, ਉਸ ਤੋਂ ਬਿਨਾਂ ਜਿਤਨੇ ਵੀ ਮਾਇਆ ਦੀ ਪੁਕਾਰ ਹਨ ਜਿਵੇਂ ਹੜਦਾ ਜਲ ਸੌਂਦਾ ਇੱਕ ਲੱਤੀ ਲੰਘ ਜਾਂਦਾ ਹੈ, ਬੱਦਲਾਂ ਦੀ ਛਾਪ ਥੋੜਾ ਚਿਰ ਵਾਸਤੇ ਹੁੰਦੀ ਹੈ, ਉਸੀ ਤਰ੍ਹਾਂ ਹੀ ਇਹ ਸੰਸਾਰ ਦੀ ਹਾਲਤ ਹੈ।
ਚਲ ਹੈ ਚਲ ਹੈ ਚਲ ਹੈ ਮਾਇਆ ਚਲ ਹੈ
ਦੇ ਜਿਹੜੇ ਅਸਰ ਹੋ ਕੇ ਜਿਵੇਂ ਇਨਸਾਨ ਅਸਲੀਅਤ ਨੂੰ ਭੁੱਲ ਜਾਂਦਾ ਹੈ, ਇਸੀ ਤਰ੍ਹਾਂ ਮਾਇਆ ਦੇ ਜਿਹੜੇ ਅਸਰ ਹੋ ਕੇ ਆਪਣੇ ਫਰਜ਼ ਨੂੰ ਆਪਣੇ ਆਪੇ ਨੂੰ ਭੁੱਲ ਗਿਆ, ਜਿਸਦਾ ਨਤੀਜਾ ਅਨੰਤ ਦੁੱਖਾਂ ਕਲੇਸ਼ਾਂ ਦਾ ਸਾਹਮਣਾ ਇੱਥੇ ਵੀ ਕਰਨਾ ਪੈਂਦਾ। ਦੁੱਖਾਂ ਕਲੇਸ਼ਾਂ 'ਚ ਜ਼ਿੰਦਗੀ ਬਤੀਤ ਹੁੰਦੀ ਹੈ ਮਰਨ ਤੋਂ ਬਾਅਦ, ਔਰ ਅਨੇਕਾਂ ਨਿਸ਼ਿਧ ਜੋਨੀਆਂ ਜਿਸ ਨੂੰ ਫਿਰ ਕੇ ਬਹੁਤ ਕਸ਼ਟ ਚੱਲਣੇ ਪੈਂਦੇ, ਪਤਾ ਨਹੀਂ ਫਿਰ ਚੁਰਾਸੀ ਦਾ ਗੇੜਾ ਖਤਮ ਹੋਣਾ ਹੈ। ਅੱਜ ਗੁਰੂ ਬਾਬਾ ਜੀ ਦੁਨੀਆਂ ਨੂੰ ਚੇਤਾਵਨੀ ਕਰਾਉਂਦੇ ਕਰਾਉਂਦੇ ਕਈ ਮਹੀਨੇ ਗੁਜ਼ਰ ਗਏ, ਤਲਵੰਡੀ ਤੇ ਚੱਲੇ ਪਏ, ਇੱਕ ਹੋਰ ਜੰਗਲ 'ਚ ਬੈਠੇ ਹੋਏ ਹਨ, ਮਰਦਾਨਾ ਰਬਾਬ ਵਜਾ ਰਿਹਾ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ।
ਹੋਰ
ਆਪਦੀ ਦਰਬਾਰ ਮਰਦਾਨੇ ਨੇ ਅੱਜ ਕੀਤੀ ਜੀ ਨਮਾਜ਼ ਮੌਸਮ ਚੁਮਾਸੇ ਦਾ ਬਰਸਾਤ ਦਾ ਆ ਗਿਆ ਸਾਡੇ ਦੇਸ਼ ਵਿੱਚ 6 ਰੁੱਤਾਂ ਹੋਈਆਂ 12 ਮਹੀਨੇ ਹੁੰਦੇ ਨੇ ਸਾਲ ਦੇ 2-2 ਮਹੀਨੇ ਦੀ ਗਰੁੱਪ ਨਦੀ ਸਾਉਣ ਭਾਦਾ 2 ਮਹੀਨੇ ਜਿਹੜੇ ਹੁੰਦੇ ਨੇ ਇਹਨੂੰ ਬਰਸਾਤ ਦੀ ਰੁੱਤ ਕਹਿੰਦੇ ਨੇ ਚੁਮਾਸਾ ਵੀ ਕਹਿ ਦਿੱਤਾ ਜਾਂਦਾ ਇਸ ਮੌਸਮ ਵਿੱਚ ਇਹ ਬਾਰਿਸ਼ਾਂ ਜ਼ਿਆਦਾ ਪੈਂਦੀ ਰਸਤੇ ਖਰਾਬ ਚਿੱਕੜ ਵਗੈਰਾ ਰਹਿੰਦੇ ਔਰ ਬਹੁਤੀ ਚੁਰਾਸੀ ਭੂਤ ਆਈ ਜਾਂਦੀ ਹੈ ਸਭ ਸਲੂਕੀਆਂ ਨਿੱਚਰ ਪਿੱਛਰ ਬਹੁਤ ਆਉਂਦੇ ਤੋ ਮਰਦਾਨਾ ਅਰਜ਼ ਕਰਦਾ ਗਰੀਬ ਨਿਵਾਜ਼ ਮੌਸਮ ਬਰਸਾਤ ਦਾ ਆ ਗਿਆ ਕਿੰਨੀ ਦੇਰ ਹੋਈ ਆਪਾਂ ਨੂੰ ਤਲਵੰਡੀਆਂ ਚੱਲਿਆ ਜੇ ਕੋਈ ਸ਼ਹਿਰ ਆਉਂਦਾ ਹੈ ਆਪ ਸ਼ਹਿਰ ਜੋੜਨ ਨਹੀਂ ਦਿੰਦੇ ਬਸਤੀ 'ਚ ਨਹੀਂ ਜਾਣ ਦਿੰਦੇ ਆਟੋਈਆਂ ਰੋਈਆਂ ਕੀ ਲੈ ਦਿੱਤੇ ਕਿਤੇ ਇਹ ਮੌਸਮ ਦੇਖ ਕੇ ਕੱਟ ਲਈਏ ਮੁਸਕਰਾ ਕੇ ਆਸਰਸ ਵਿੱਚ ਇਹਨੂੰ ਮਰਦਾਨੇ ਆ ਪ੍ਰਤੀਤ ਹੁੰਦਾ ਹੈ ਤੈਨੂੰ ਰੋਈਆਂ ਚੰਗੀਆਂ ਨਹੀਂ ਲੱਗਦੀਆਂ ਔਰ ਤੈਨੂੰ ਸ਼ਹਿਰ ਦੇ ਪਿੰਡ ਚੰਗੇ ਲੱਗਦੇ ਪ੍ਰਤੀਤ ਹੁੰਦੇ ਪਰ ਭਾਈ ਇਹ ਰੋਈਆਂ ਤਾਂ ਭਾਗਾਂ ਵਾਲੀਆਂ ਹਨ ਜਿਨ੍ਹਾਂ ਵਿੱਚ ਬੈਠ ਕੇ ਸਾਈਂ ਦੇ ਪਿਆਰਿਆਂ ਨੇ ਸਾਈਂ ਨਾਲ ਲਾਈ ਬੰਦਗੀਆਂ ਕੀਤੀਆਂ ਸਭ ਸਾਧਨ ਕੀਤੇ ਇਹਨਾਂ ਨੂੰ ਸਭਲੇ ਤੇ ਭਾਗਾਂ ਵਾਲੇ ਬਣਾਇਆ ਇਹਨਾਂ ਕਹਿੰਦਿਆਂ ਆਇਆ ਗੁਰੂ ਬਾਬਾ ਜੀ ਦੇ ਚਿਹਰੇ ਦੀ ਰੰਗ ਬਦਲ ਗਈ ਨੇਤਰ ਮਿਲ ਕੇ ਅੱਖਾਂ ਚੋਂ 2-4 ਚਿੱਠੀਆਂ ਹੋਂਦੇ ਗਏ ਹੁਕਮ ਆਇਆ ਮਰਦਾਨੇ ਰਬਾਬ ਸੁਮਾਨ ਮਰਦਾਨੇ ਨੇ ਰਬਾਬ ਸੁਮਾ ਲਿਆ ਜ਼ੋਰ ਦੇ ਪਵਿੱਤਰ ਗਲੇ ਤੋਂ ਐਸੇ ਉਤਾਰਨ ਹੁੰਦਾ ਹੈ ਬਾਬਾ ਜੀ ਨੇ ਸ਼ਬਦ ਦਾ ਉਚਾਰਨ ਕੀਤਾ, ਮਰਦਾਨੇ ਨੇ ਰਵਾਬ ਵਜਾਇਆ। ਜਿਸ ਥਾਂ ਤੇ ਬੈਠ ਕੇ ਕੋਈ ਰੱਬ ਦਾ ਪਿਆਰਾ ਮਨੋ ਕੇ ਰੱਬ ਦੀ ਬੰਦਗੀ ਕਰੇ, ਮਤਲਬ ਉੱਥੇ ਮਨ ਦੀ ਸ਼ਾਂਤੀ ਗੁਰੂ ਭਗਤੀ ਦੇ ਸੁਤੋ ਗੁਣੀ ਦੇ ਕਿਤਨੇ ਫਿਕਰ ਮਹਿ ਜਾਂਦੇ। ਇਉਂ ਦੱਸਿਆ ਜਿੱਥੇ ਇੱਕ ਮਨ ਹੋ ਕੇ ਕੋਈ ਪਰਮੇਸ਼ਰ ਦਾ ਪਿਆਰ ਬੰਦਗੀ ਕਰ ਜਾਂਦਾ ਹੈ, ਸੌ ਸਾਲ ਵਾਸਤੇ ਉੱਥੇ ਪੀਸ ਆਫ ਮਾਈਂਡ ਦੇ ਜਨਮ ਰਹਿ ਜਾਂਦਾ। ਉਹ ਗੁਰੂ ਜੀ ਕਹਿੰਦੇ ਨੇ ਮਰਦਾਨਿਆਂ, ਇਹ ਰਹੀਆਂ ਭਾਗਾਂ ਵਾਲੀਆਂ ਜਿਹਨਾਂ ਵਿੱਚ ਬੈਠ ਕੇ ਸਾਈਂ ਦੇ ਪਿਆਰੇ ਨੇ ਸਾਈਂ ਨਾਲ ਲਾਈ, ਤੇ ਇਹਨਾਂ ਨੂੰ ਸੁਭਾਗੇ ਦਾ ਜਿੱਥੇ ਨਾਮ ਜਪੀਏ ਪਰ ਪਿਆਰੇ ਸਹੀ ਅਸਥਲ ਸੋਏ ਨੇ ਚੁਬਾਰੇ, ਪਰ ਜਿੱਥੇ ਨਾਮ ਨਾ ਜਪੀਏ ਮੇਰੇ ਗੋਵਿੰਦਾ ਸਹੀ ਨਗਰ ਪੁਜਾੜੀ, ਜਿੱਥੇ ਨਾ ਜਪੀਂਦਾ ਉਹ ਵੈਰਾਮ ਥਾਂ ਵੀ ਸ਼ੁਭ ਨਹੀਂ, ਉਹਨਾਂ ਦੇ ਚੁਬਾਰਿਆਂ ਤੋਂ ਵੱਧ ਚੰਗੇ। ਜਿੱਥੇ ਰੱਬ ਦੀ ਯਾਦ ਨਹੀਂ ਕੀਤੀ ਜਾਂਦੀ, ਯਾਦ ਨਹੀਂ ਹੁੰਦੀ ਭਾਵੇਂ ਗੁਰੂ ਵੱਲੋਂ ਵੀ ਹੈ, ਉਹ ਵੀ ਉਜਾੜ ਰੂਪ ਹੋਇਆ ਕਰਦਾ ਹੈ। ਜਿੱਥੇ ਨਾ ਨਹੀਂ ਜਪੀਂਦਾ ਉੱਥੇ ਕਹਿੰਦੇ ਗੋਸੋਂ ਵੀ ਹੈ, ਉਹ ਵੀ ਉਜਾੜ ਰੂਪ ਹੈ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ ਸਹੀ ਨਗਰ ਉਜਾੜੀ ਸੀ। ਕਬੀਰ ਜੀ ਦਾ ਜ਼ਰੂਰ ਕਾਸ਼ੀ ਵਿੱਚ ਹੋਇਆ। ਆਪ ਜੀ ਇੱਕ ਦਫ਼ਾ ਆਪਣੇ ਆਸ਼ਰਮ ਵਿੱਚ ਬੈਠੇ, ਕੁਛ ਕੁ ਸੱਜਣ ਆਏ, ਉਹਨਾਂ ਨੇ ਕਿਹਾ ਭਗਤ ਜੀ ਸ਼ਹਿਰ ਵਿੱਚ ਕਾਸ਼ੀ ਵਿੱਚ ਇਤਨਾ ਵੱਡਾ ਮੇਲਾ ਲੱਗ ਗਿਆ, ਅੱਜ ਥਾਂ ਥਾਂ ਰੌਣਕ ਹੋਣ ਦਾ ਹੋ ਰਹੀ, ਚਲੋ ਤੁਸੀਂ ਵੀ ਦੇਖ ਗਿਆ। ਕਹਿੰਦੇ ਸੰਤਾਂ ਭਗਤਾਂ ਦਾ ਵਿਸ਼ਾ ਮੇਲੇ ਜਲਸੇ ਮੁਜਰੀ ਨਹੀਂ ਹੁੰਦਾ, ਸੰਤਾਂ ਭਗਤਾਂ ਦਾ ਵਿਸ਼ਾ ਤਾਂ ਸਤਸੰਗ ਹੋਇਆ ਕਰਦਾ। ਇੱਥੋਂ ਸ਼ਾਂਤੀ, ਮਨ ਦੀ ਠੰਡ, ਜੀਵਨ ਦੀ ਸਫਲਤਾ ਦੀ ਬਾਬਤ ਸੂਝਬੂਝ ਪੈਂਦੀ ਹੈ। ਹਾਂ, ਪਰ ਜੇਕਰ ਤੁਹਾਡਾ ਖਿਆਲ ਹੈ, ਚਲੋ ਫਿਰ ਆਉਂਦੇ ਹਾਂ, ਇਸ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉੱਠ ਖਰੀਦਾ ਸੁੱਤੇ ਆ। ਦੁਨੀਆਂ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ, ਚਲੋ ਕੋਈ ਰੱਬ ਦਾ ਪਿਆਰਾ ਜੇ ਮਿਲ ਗਿਆ। ਫਿਰਦੇ 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 ਸਾਰਾ ਦਿਨ ਗੁਜ਼ਰ ਗਿਆ, ਥਾਂ ਥਾਂ ਬਹੁਤ ਇਕੱਠ। ਵਾਪਸੀ ਚ ਤਾਂ ਪੁੱਛਣ ਲੱਗੇ ਭਗਤ ਜੀ, ਦੇਖਿਆ ਕਿਤਨਾ ਇਕੱਠ ਸੀ, ਕਿਤਨੇ ਥਾਂ ਥਾਂ ਰੌਣਕਾਂ ਸੀਆਂ। ਉਹਨਾਂ ਦੀ ਗੱਲ ਸੁਣ ਕੇ ਕਬੀਰ ਜੀ ਨੇ ਇੱਕ ਸ਼ਲੋਕ ਉਚਾਰਨ ਕੀਤਾ ਜਿਹਦੇ ਵਿੱਚ ਇਉਂ ਦੱਸਿਆ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਦਿਸਿਆ, ਰੱਬ ਦਾ ਪਿਆਰਾ ਨਹੀਂ ਮਿਲਿਆ, ਇਸ ਵਾਸਤੇ ਬਈ ਮੇਰੇ ਪਾਦਾ ਤਾਂ ਉਹ ਉਜਾੜ ਸੀ। ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ ਸ਼੍ਰੀ ਨਗਰ ਪੁਜਾੜੀ ਜੀਉ। ਇਉਂ ਗੁਰੂ ਬਾਬਾ ਜੀ ਭਾਈ ਮਰਦਾਨੇ ਨੂੰ ਕਹਿੰਦੇ, ਮਰਦਾਨੇ ਆ ਤੇਰੇ ਚਿੱਤ ਵਿੱਚ ਤੂੰ ਦੱਸੋ ਇੰਡੀਆ ਸ਼ਹਿਰ ਦੇਖਣ ਦੀ ਇੱਛਾ ਹੈ, ਚੰਗਾ ਤੈਨੂੰ ਇਹ ਵੀ ਦਿਖਾ ਦੇਣਾ ਪਰ ਉਹ ਜ਼ਰਾ ਨਿਗਾਹ ਮਾਰ, ਛਤਰੀ ਲੱਗੀ ਹੈ, ਚੋਲਾ ਪਾਇਆ, ਗੋਡੇ ਗੋਡੇ ਪਾਣੀ ਵਿੱਚ ਛੱਪਲ ਛੱਪਲ ਕਰਦਾ ਜਾਂਦਾ ਹੈ, ਕੌਣ ਹੈ ਉਹ? ਮਰਦਾਨਾ ਪਛਾਣ ਕੇ ਕਹਿੰਦਾ, ਮਹਾਰਾਜ ਪੋਸਟਮੈਨ ਹੈ, ਡਾਕੀਆ ਹੈ, ਚਿੱਠੀ ਦੱਸਣਾ ਹੈ, ਚਿੱਠੀਆਂ ਦਾ ਥੈਲਾ ਪਾਇਆ ਹੈ, ਸਿਰ 'ਤੇ ਛਤਰੀ ਲਈ, ਵਿਹੜੇ 'ਤੇ ਚਿੱਠੀਆਂ ਪਹੁੰਚਾਉਣੀਆਂ, ਨੌਕਰ ਹੈ ਸਰਕਾਰ ਦਾ, ਕਿਉਂਕਿ ਤਨਖਾਹ ਇਸੀ ਗੱਲ ਦੀ ਮਿਲਦੀ ਹੈ। ਫਿਰ ਭਾਈ ਮੀਂਹ 'ਚ ਜਾ ਰਿਹਾ ਹੈ, ਸ਼੍ਰੀ ਮਹਾਰਾਜ ਨੌਕਰ ਹੈ, ਨੌਕਰੀ ਇਸੇ ਗੱਲ ਦੀ ਮਿਲਦੀ ਹੈ, ਮੀਂਹ ਕਣੀਆਂ ਦੇ ਵਾਸਤੇ ਗਰਮੀ ਸਰਦੀ ਕੀ। ਗੁਰੂ ਜੀ ਫਰਮਾਉਂਦੇ ਨੇ, ਮਰਦਾਨੇ ਅਸੀਂ ਵੀ ਤਾਂ ਰੱਬ ਦੇ ਨੌਕਰ ਹਾਂ, ਅਸੀਂ ਵੀ ਥਾਂ ਥਾਂ ਫਿਰ ਕੇ ਰੱਬ ਦੀ ਖਲਕਤ ਨੂੰ ਰੱਬ ਦੇ ਚਰਨਾਂ 'ਚ ਜੋੜਨਾ ਹੈ। ਟੁੱਟੀ ਟੁੱਟੀਆਂ ਰੂਹਾਂ ਨੂੰ ਸਾਨੂੰ ਕਰਤਾਰ ਨੇ ਜੋੜਨ ਵਾਸਤੇ ਭੇਜਿਆ, ਜਿਵੇਂ ਇੱਕ ਕਾਰੀਗਰ ਲੋਹਾਰ ਮਿਸਤਰੀ ਇੱਕ ਛੋਟਾ ਟੁਕੜਾ ਲੋਹੇ ਦਾ ਇੱਕ ਵੱਡਾ ਟੁਕੜਾ ਹੁੰਦਾ, ਕਿਹਾ ਜਿਹਾ ਅਸਚਰਜ ਟਾਂਕਾ ਲਗਾਉਂਦਾ ਹੈ, ਦੋਵਾਂ ਦਾ ਇੱਕ ਕਰ ਦਿੰਦਾ, ਦੇਖਣ ਵਾਲੇ ਨੂੰ ਇੱਕੋ ਹੀ ਪ੍ਰਤੀਤ ਹੁੰਦਾ ਹੈ, ਦੋਵਾਂ ਹੀ ਪ੍ਰਤੀਤ ਹੁੰਦੇ। ਇਸੇ ਤਰ੍ਹਾਂ ਜੀਵ ਰੱਬ ਤੋਂ ਵਿਛੜ ਕੇ ਅਨੇਕਾਂ ਦੁੱਖ ਤਕਲੀਫ ਕਲੇਸ਼ਾਂ ਦਾ ਸ਼ਿਕਾਰ ਹੋ ਰਿਹਾ,
ਅੱਗੇ ਨੂੰ ਕਰਕਰਾ ਸੀ ਜਾਣ ਦੇ ਵਾਸਤੇ ਤਿਆਰੀਆਂ ਕਰ ਰਿਹਾ ਸੀ। ਅਸੀਂ ਨਿਰੰਕਾਰ ਦੇ ਰੂਪ ਵਿੱਚ ਥਾਂ ਥਾਂ ਚੁੱਕੇ ਸ਼ਬਦ ਰੂਪੀ ਟਾਂਕੇ ਨਾਲ ਉਹਨਾਂ ਨੂੰ ਰੱਬ ਨਾਲ ਜੋੜਨ ਵਾਸਤੇ ਆਏ ਹਾਂ। ਅਸੀਂ ਵੀ ਤਾਂ ਰੱਬ ਦੇ ਨੌਕਰ ਸੀ, ਸਾਡੇ ਵਾਸਤੇ ਮੌਸਮ ਤੇ ਇਹਨਾਂ ਗੱਲਾਂ ਦਾ ਕੀ ਬੰਧਨ। ਇੰਨਾ ਕਹਿੰਦਿਆਂ ਹੋਇਆ ਗੁਰੂ ਜੀ ਉੱਠ ਖੜੇ ਹੋਏ। ਚੱਲ ਮਰਦਾਨੇ ਤੈਨੂੰ ਗੁਰੂ ਵਸੋਂ ਦਿਖਾ ਲਈ, ਮੁਕਾਬਲਾ ਕਰ ਲਈ ਰੋਈਆਂ ਦਾ ਤੇ ਗੁਰੂ ਵਸੋਂ ਦਾ। ਅੱਗੇ ਗੁਰੂ ਜੀ, ਪਿੱਛੇ ਭਾਈ ਕਾਲਾ ਮਰਦਾਨਾ। ਤੁਰੇ ਜਾਣ ਕਿਤੇ ਸਾਫ਼ ਰਸਤਾ ਆ ਜਾਂਦਾ ਹੈ, ਕਿਤੇ ਪਾਣੀ ਆ ਜਾਂਦਾ ਹੈ। ਲਿਹਾਜ਼ਾ ਤਰੀਕੇ ਤਰੀ ਸਮਾਂ ਲੰਘਾਉਂਦੇ। ਇਸੀ ਤਰ੍ਹਾਂ ਹੁੰਦੇ ਹੁੰਦੇ ਸ਼ਾਮ ਹੋ ਗਈ। ਸੂਰਜ ਛਿਪਣ ਵਾਲਾ ਇੱਕ ਨਗਰ ਆਇਆ, ਇੱਕ ਪਿੰਡ ਆ ਗਿਆ। ਉਸ ਪਿੰਡ ਦੇ ਸਾਰੇ ਲੋਕ ਅੰਤਈਏ ਤੱਕ ਠੱਗ, ਠੱਗਾਂ ਦਾ ਪਿੰਡ ਸੀ। ਉਹ ਜਦੋਂ ਦੇਖਦੇ ਹਨ ਅੱਗੇ ਗੁਰੂ ਬਾਬਾ ਜੀ ਚਿਹਰੇ ਤੇ ਜਲਾਲ ਹੈ, ਭਾਈ ਵਾਲਾ ਮਰਦਾਨਾ, ਦੂਰੋਂ ਉਹਨਾਂ ਨੇ ਸਮਝਿਆ ਕਿ ਚਿਹਰੇ ਤੇ ਬੜੀ ਰੌਣਕ ਹੈ, ਕੋਈ ਬੜਾ ਧਨਾਟ ਆਦਮੀ। ਇਹ ਲੋਕ ਚਿਹਰੇ ਤੇ ਅਨੁਮਾਨ ਲਗਾਇਆ ਕਰਦੇ, ਇਹਨਾਂ ਪਾਸ ਗੁੱਜੀ ਦੌਲਤ ਹੈ, ਉੱਚਾ ਧਨ ਹੈ, ਭਾਵੇਂ ਉੱਪਰੋਂ ਕੁਛ ਖਾਸ ਮਾਲ ਮਤਾ ਨਹੀਂ ਪ੍ਰਤੀਤ ਹੁੰਦਾ, ਪਰ ਚਿਹਰੇ ਚਿਹਰੇ ਦੱਸ ਰਹੇ ਇਹਨਾਂ ਪਾਸ ਬਹੁਤ ਧਨ ਹੈ। ਚੰਗਾ, ਅੱਜ ਚੰਗੀ ਤਰ ਮਿਲ ਗਈ ਹੈ, ਅੱਗੇ ਵਧੇ, ਆਓ ਜੀ ਬੈਠੋ। ਇੱਕ ਬੈਠ ਵਿੱਚ ਲਿਜਾ ਬਿਠਾਇਆ, ਸੂਰਜ ਵੀ ਛਿਪ ਗਿਆ। ਆ ਕੇ ਕਹਿਣ ਲੱਗੇ ਇਸ਼ਨਾਨ ਕਰਨਾ ਹੈ, ਠੰਡਾ ਜਾਂ ਜਲ, ਗਰਮ ਜਲ ਇਹੋ ਜਿਹਾ ਕਰੋ, ਉਹ ਵੀ ਪਿਆਰਾ ਹੈ। ਸੂਰਜ ਕਹਿੰਦੇ ਨਹੀਂ, ਇਸ਼ਨਾਨ ਨਹੀਂ ਕਰਨਾ, ਪੰਜ ਇਸ਼ਨਾਨ ਇਹ ਵੀ ਨਹੀਂ ਕਰਨਾ, ਜਲ ਪਾਣੀ ਕੁਛ ਜੋ ਕਹੋ, ਸਰਦਾਰੀ ਪੰਜਵੀ ਦੁੱਧ ਵਗੈਰਾ ਜੋ ਕੁਛ, ਗੁਰੂ ਜੀ ਕਹਿੰਦੇ ਕੁਛ ਨਹੀਂ ਛੱਕਣਾ। ਮਰਦਾਨੇ ਨੂੰ ਅਕਸਰ ਭੁੱਖ ਲੱਗਦੀ ਹੁੰਦੀ, ਸੁੱਖ ਤੇ ਆਏ ਸੇ, ਉਹ ਚਾਹੁੰਦਾ ਵੀ ਗੁਰੂ ਜੀ ਕੁਛ ਮੰਗਾਉਣ ਤੇ ਨਹੀਂ ਛਕਣ, ਪਰ ਗੁਰੂ ਜੀ ਹਰ ਇੱਕ ਚੀਜ਼ ਨੂੰ ਜਵਾਬ ਦੇਣ ਜਾਂਦੇ। ਉਹ ਜਾਣਦੇ ਨੇ ਇਹ ਠੱਗਾਂ ਦਾ ਪਿੰਡ ਹੈ, ਇਹਨਾਂ ਨੇ ਹਰ ਚੀਜ਼ ਦੇ ਵਿੱਚ ਕੋਈ ਨਾ ਕੋਈ ਜ਼ਹਿਰ ਮਿਲਾ ਕੇ ਸਾਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਜਾਣਦੇ ਹਨ ਮਰਦਾਨਾ ਜਾਣ ਨਹੀਂ ਰਿਹਾ, ਇਉਂ ਕਰਕੇ ਸੋ ਕਿਤਨੇ ਨੂੰ ਕੁਛ ਸਮਾਂ ਹੋਰ ਗੁਜ਼ਰ ਗਿਆ। ਉਹਨਾਂ ਨੇ ਆ ਕੇ ਪ੍ਰਾਰਥਨਾ ਕੀਤੀ, ਮਹਾਰਾਜ ਭੋਜਨ ਵੀ ਤਿਆਰ, ਹੁਕਮ ਹੋਵੇ ਤੇ ਭੋਜਨ ਲਿਆਈਏ। ਗੁਰੂ ਜੀ ਨੇ ਜਵਾਬ ਦਿੱਤਾ, ਭੋਜਨ ਵੀ ਨਹੀਂ ਛੱਡਣਾ, ਸਾਨੂੰ ਕੋਈ ਰੁਚੀ ਨਹੀਂ। ਮਰਦਾਨਾ ਚਾਹੁੰਦਾ ਹੈ, ਭੁੱਖ ਲੱਗੀ ਹੈ, ਚਲੋ ਜਲ ਪਾਣੀ ਵੀ ਪ੍ਰਸ਼ਾਦ ਸਮਝੇ। ਖੈਰ ਉਹ ਜਦੋਂ ਬਾਹਰ ਗਏ, ਮਰਦਾਨਾ ਨੇ ਆਪ ਕੀਤੀ ਗਰੀਬ ਨਵਾਜ, ਅਗਰ ਆਪਣੇ ਨਹੀਂ ਛੱਡਣਾ ਨਾ ਛੱਡੋ, ਮੈਨੂੰ ਭੁੱਖ ਲੱਗੀ ਹੈ, ਜ਼ਰੂਰ ਕੁਛ ਨਾ ਕੁਛ ਮੰਗਵਾ ਦਿਓ। ਗੁਰੂ ਜੀ ਕਹਿਣ ਦੇ ਮੰਗਵਾ ਤਾਂ ਦਿੰਦੇ ਹਾਂ ਮਰਦਾਨਿਆਂ, ਪਰ ਤੂੰ ਗੁਰਦੁਆਰਾ ਸਾਨੂੰ ਬਹੁਤਾ ਪਸੰਦ ਕਰਦਾ ਸੀ, ਤੂੰ ਪਿੰਡਾਂ ਸ਼ਹਿਰਾਂ ਨੂੰ ਚਾਹੁੰਦਾ ਸੀ, ਰੋਈਆਂ ਨੂੰ ਪਸੰਦ ਨਹੀਂ ਸੀ, ਕਦੇ ਤੈਨੂੰ ਦਿਖਾਉਣ ਵਾਸਤੇ ਆਏਗੀ ਇਹੋ ਜਿਹੇ। ਇਹ ਠੱਗਾਂ ਦਾ ਪਿੰਡ, ਸਾਰੇ ਠੱਗ ਹਨ, ਇਹਨਾਂ ਦੀ ਕੋਸ਼ਿਸ਼ ਹਰ ਤਰੀਕੇ ਸਿਰ ਸਾਨੂੰ ਮਾਰ ਕੇ ਖਤਮ ਕਰਨ ਦੀ ਹੈ। ਸਾਡੇ ਪਾਸ ਇਹਨਾਂ ਨੂੰ ਭਰਮੇ ਵੀ ਬਹੁਤ ਆਤੰਕ ਹੈ, ਤੇ ਉਹ ਲੋਕ ਇਹਨਾਂ ਦਾ ਅੱਗੇ ਵੀ ਹੋਰ ਲੋਕਾਂ ਨਾਲ ਇਹੋ ਜਿਹੇ ਵਿਹਾਰ। ਸੋ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਇਆ, ਜੇ ਤੇਰੀ ਇੱਛਾ ਹੈ ਤੈਨੂੰ ਮੰਗਵਾ ਦਿੰਦੇ ਹਾਂ। ਤੇ ਮਰਦਾਨਾ ਤਹਿਸੀਲ ਹੈ ਗਰੀਬਾਂ ਖਾਨ, ਕਹਿਣ ਲੱਗੇ ਮਰਦਾਨਾ ਇਹ ਠੱਗ ਨੇ ਸਾਰਾ, ਇਹਨਾਂ ਦੇ ਹਰ ਚੀਜ਼ ਦੇ ਵਿੱਚ ਜ਼ਹਿਰ ਮਿਲਿਆ ਹੋਇਆ, ਇਸ ਕਰਕੇ ਤੂੰ ਕਰਤਾਰ ਦੇਵਾਂਗੇ, ਦੇਖੀ ਚੱਲ ਕੀ ਕਰਦਾ। ਸੋ ਬਾਹਰ ਜਾ ਕੇ ਉਹ ਲੋਕ ਹੈਰਾਨ ਹੁੰਦੇ ਹਨ ਵੀ ਅੱਗੇ ਜਿਹੜਾ ਕੋਈ ਹੁੰਦਾ ਸੀ, ਜੋ ਕੋਈ ਹੁੰਦੇ ਖਾਣ ਪੀਣ ਵਿੱਚ ਖਾ ਪੀ ਲੈਂਦਾ, ਇਹ ਕਿਹੋ ਜਿਹੇ ਲੋਕ ਹਨ, ਖਾਂਦੇ ਪੀਂਦੇ ਨਹੀਂ ਕੁਛ। ਉਹ ਇੱਕ ਕਹਿੰਦਾ ਪਈ ਇਹ ਤਾਂ ਸੂਹੀਏ ਹੋਣਗੇ ਸਰਕਾਰ, ਖੁਸ਼ੀਏ ਹੋਣਗੇ, ਇਸ ਕਰਕੇ ਨਹੀਂ ਖਾਂਦੇ ਪੀਂਦੇ। ਦੂਜਾ ਕੋਲੇ ਕਹਿੰਦਾ ਕੁਛ ਹੋ ਗਏ, ਅਸੀਂ ਉਸ ਤਰੀਕੇ ਦੇ ਖਤਮ ਕਰ ਦਾਂਗੇ ਇਹਨਾਂ ਨੂੰ। ਤਿੰਨ ਚਾਰ ਮੁੰਡੇ ਨੂੰ ਕਹਿੰਦੇ ਕਰੋ ਮੁੰਡੇ ਰਸੇ ਲੱਜਾਂਗੇ, ਇਹਨਾਂ ਨੂੰ ਨੂਰ ਕੇ ਖਤਮ ਕਰਦੇ, ਨਹੀਂ ਖਾਂਦੇ ਨਾ ਖਾਂ। ਸੋ ਉਹਨਾਂ ਉੱਧਰ ਇਹ ਤਿਆਰੀ ਕਰਨ ਲੱਗ ਪਈ, ਕਿਵੇਂ ਨੂਰ ਕੇ ਇਹਨਾਂ ਨੂੰ ਖਤਮ ਕਰਦੀ, ਹੋਰ ਤਾਂ ਇਹਨਾਂ ਨੂੰ ਇਹ ਵਾਲੀ ਵਾਸ ਨਜ਼ਰ ਨਹੀਂ ਆਉਂਦਾ, ਇਹ ਤਿੰਨੇ ਹਨ ਕੀ ਇਹਨਾਂ ਦਾ ਮਨ ਮਤਾ ਇਹਨਾਂ ਪਾਸ ਚੰਗਾ ਨਹੀਂ ਨਾ, ਕਿਉਂਕਿ ਚਿਹਰੇ ਸੋਹਣੇ ਰੌਣਕ ਦਾ। ਇਉਂ ਕਰਕੇ ਉਹ ਤਿਆਰੀਆਂ ਕਰਨ ਲੱਗ ਪਏ, ਸਮਾਂ ਗੁਜ਼ਰਦਾ ਚਲਾ ਗਿਆ, ਤਕਰੀਬਨ ਡੇਢ ਦੁਪਹਿਰ ਰਾਤ ਚਲੀ ਗਈ। ਉਹ ਤਿਆਰ ਹਨ, ਆ ਕੇ ਵੀ ਇਹਨੂੰ ਫੜ ਲਈਏ ਤੇ ਰਸਿਆਂ ਨਾਲ ਨੂਰ ਕੇ ਖਤਮ ਕਰ ਦਈਏ, ਮਨ ਮਤਾ ਖੋਲੀਏ, ਫਿਰ ਇੱਧਰ ਉੱਧਰ ਖਤਮ ਕਰ ਦਈਏ, ਦਬਾ ਦੀ ਜਿਵੇਂ ਅਸੀਂ ਕਰਦੇ ਸੀ। ਇਹ ਤਿਆਰ ਹੀ ਹਨ ਮਰਦਾਨੇ, ਗੁਰੂ ਜੀ ਮੁਸਕਰਾ ਕੇ ਕਹਿੰਦੇ ਮਰਦਾਨਿਆਂ ਰਬਾਬ ਉਠਾ ਲੈ, ਹੁਣ ਲੋੜ ਹੈ ਤੇਰੇ ਰਬਾਬ ਦੀ। ਮਰਦਾਨੇ ਰਬਾਬ ਉਠਾਇਆ, गुरु जी ने उच्चे सुर दे विच ए शब्द उचारण ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਇਹਨੇ ਨਾ ਰੱਖੀ ਲੱਜ ਸਰੀਰ ਇੱਕ ਨਗਰੀ ਹੈ ਸਰੀਰ ਇੱਕ ਪਿੰਡ ਹੈ ਇਸ ਦੇ ਵਿੱਚ ਚੋਰ ਵੀ ਵਸਦੇ ਨੇ ਠੱਗ ਵੀ ਵਸਦੇ ਹਨ ਦੇਵਤੇ ਵੀ ਵਸਦੇ ਹਨ ਭਲੇ ਲੋਕ ਵੀ ਵਸਦੇ ਹਨ ਇਹਦੇ ਵਿੱਚ ਰੱਬ ਵੀ ਵਸਦਾ ਹੈ ਇਹ ਸਰੀਰ ਦੇ ਅੰਦਰ ਹਾਂਜੀ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਭਾਵੇ ਪਰਮ ਤੱਥ ਹੈ ਸਤਿਗੁਰੂ ਲਿਖਾ ਜੋ ਸਾਰੇ ਬ੍ਰਹਿਮੰਡ ਵਿੱਚ ਹੈ ਇਹ ਸਰੀਰ ਵਿੱਚ ਹੈ ਸਰੀਰ ਛੋਟਾ ਬ੍ਰਹਿਮੰਡ ਹੈ ਇਸ ਨੂੰ ਆਲਮੇ ਸਰੀਰ ਕਿਹਾ ਹੈ ਦੁਨੀਆਂ ਨੂੰ ਆਲਮੇ ਤਬੀਰ ਕਿਹਾ ਹੈ ਜੋ ਸਾਰੇ ਸੰਸਾਰ ਵਿੱਚ ਇਹਦੇ ਅੰਦਰ ਸਰੀਰ ਦੇ ਅੰਦਰ ਸਭ ਕੁਛ ਹੀ ਹੈ ਤਯੋ ਠੱਗ ਨੇ ਇੱਥੇ ਪੰਜ ਠੱਗ ਦੱਸੇ ਰੂਪ ਇਹ ਵੀ ਠੱਗ ਹੈ ਰਾਜ ਇਹ ਵੀ ਠੱਗ ਜਾਤ ਸਿੰਘ ਇਹ ਵੀ ਠੱਗ ਜੋਬਨ ਇਹ ਵੀ ਠੱਗ ਨਾਲ ਇਹ ਵੀ ਠੱਗ ਇਹ ਜਿਹੜੇ ਹਨ ਆਤਮ ਧਨ ਨੂੰ ਠੱਗੀਆਂ ਨੇ ਜਿਹਨਾਂ ਦਾ ਮਨ ਇਹਨਾਂ ਦੇ ਅਧੀਨ ਹੈ ਅਧੀਨ ਹੋ ਕੇ ਮਨ ਵਿੱਚ ਆਇਆ ਹੈ ਉਹ ਪਰਮੇਸ਼ਰ ਵੱਲੋਂ ਸ਼ੂਨ ਹੋ ਜਾਂਦਾ ਪਰਮੇਸ਼ਰ ਤੋਂ ਵਿਮੁਖ ਹੋ ਜਾਂਦਾ ਇਹਨੂੰ ਆਤਮ ਧਨ ਉਹਦਾ ਠੱਗਿਆ ਜਾਂਦਾ ਹੈ ਆਤਮ ਰਸ ਵਲੋਂ ਬਿਮੁਖ ਹੋ ਜਾਂਦਾ ਇੱਥੇ ਇਉਂ ਦੱਸਿਆ ਇਸ਼ਾਰਾ ਕਿਤੇ ਕਿਤੇ ਇਸੇ ਸਰੀਰ ਦੇ ਵਿੱਚ ਪੰਜ ਚੋਰ ਦੱਸੇ ਏਕ ਨਗਰੀ ਪੰਜ ਚੋਰ ਵਸੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਰੀਰ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਵਸਦੇ ਦੇਖੀ ਵੀ ਚਲੋ ਵਸਦੇ ਨੇ ਜਿਹਨਾਂ ਹਾਂ ਕ੍ਰੋਧ ਲੋਭ ਮੋਹ ਹੰਕਾਰ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕਿਸੇ ਆਗੇ ਕਰੇ ਪੁਕਾਰ ਅੰਮ੍ਰਿਤ ਅਮਰ ਕਰ ਦੇਣ ਵਾਲਾ ਪਰਮੇਸ਼ਰ ਦਾ ਨਾਮ ਭਜਨ ਰੂਪੀ ਸੰਤ ਇਹ ਦਿੱਤੇ ਹੀ ਜਾਂਦੇ ਹਨ, ਪਰ ਮਨਮੁੱਖ ਨੂੰ ਪਤਾ ਹੀ ਨਹੀਂ ਲੱਗਦਾ। ਜੇ ਅੱਗੇ ਪੁਕਾਰ ਨੂੰ ਪਤਾ ਹੀ ਨਹੀਂ ਵੀ ਮੇਰਾ ਧਨ ਲੁੱਟਿਆ ਜਾ ਰਿਹਾ, ਮੈਨੂੰ ਕੰਗਾਲ ਬਣਾ ਦਿੱਤਾ ਇਹਨਾਂ। ਹਾਂਜੀ, ਕਾਇਆ ਨਗਰੀ ਪੰਜ ਚੋਰੋ ਅੱਸੀ ਵਾਲੇ ਮਰਜਿਤ ਚੋਰੀ ਧਾਵੈ ਖਰਹਿ ਦਾ ਸਮਾਲ ਰੱਖੇ ਜੋ ਨਾਨਕ ਮੋਹ ਮੁਕਤ ਸੁਖ ਪਾਵੇ। ਸਰੀਰ ਰੂਪੀ ਨਗਰੀ ਦੇ ਵਿੱਚ ਪੰਜ ਚੋਰ ਵਸਦੇ ਹਨ, ਰੋਕਦੇ ਰੋਕਦੇ ਚੋਰੀ ਕਰਦੇ ਹਨ, ਜ਼ਬਰਦਸਤੀ ਛੱਪਾ ਮਾਰਦੇ ਹਨ। ਜਿਹੜਾ ਤ੍ਰੈ ਦਸ ਪੰਜ ਕਾਮ ਕੋਲ ਅਹੰਕਾਰ ਪੰਜ ਸ਼ਬਦ ਸਪਦ ਰੂਪ ਅਸਗੰਧ ਦਸ ਤ੍ਰੈ ਆਸਾ ਤ੍ਰਿਸ਼ਨਾ ਚਿੰਤਾ, ਇਹਨਾਂ ਤਿੰਨਾਂ ਨੂੰ ਕਾਬੂ ਕਰਦਾ ਹੈ, ਉਹ ਜੀਵ ਦਾ ਮੁਕਤ ਹੁੰਦਾ, ਕੇਵਲ ਮੁਕਤ ਦਾ ਭਾਗੀ ਬਣਦਾ। ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਸਰਵਨ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮਿੱਠੇ ਸਾਰ, ਮਨ ਸੋਇਆ ਮਾਇਆ ਵਿਸਮਾਰ, ਸਗੋਂ ਸਹੇਲੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਸੰਹਾਰ ਪੰਚ ਬਟਵਾਰੇ, ਸੁਨੇ ਨਗਰ ਪਰੇ ਖਗਿਆਰੇ, ਜਿਸ ਨਗਰ ਦੇ ਵਿੱਚ ਪੈਰਾਂ ਨੇ ਪਿੰਡਾਂ ਦੇ ਵਿੱਚ ਅਕਸਰ ਦੇਖਦੇ ਨੇ, ਚੌਂਕੀ ਦਾ ਰਾਤ ਨੂੰ ਆਵਾਜ਼ਾਂ ਜਗਾਉਂਦੇ ਫਿਰਦੇ ਲੋਕਾਂ ਨੂੰ, ਕਿਉਂਕਿ ਚੋਰ ਉਹਨਾਂ ਦਾ ਧਨ ਨਾ ਲੁੱਟ ਲੈਣ, ਲੋਕਾਂ ਦੀ ਨੀਂਦ ਗੂੜੀ ਹੁੰਦੀ ਹੈ। ਜਿਹੜੇ ਭਜਨ ਕਰਨ ਵਾਲੇ ਸੂਖਸ਼ਮ ਆਹਾਰ ਹੁੰਦਾ ਉਹਨਾਂ ਦੀ ਨੀਂਦ ਵੀ ਸੂਖਸ਼ਮ ਹੁੰਦੀ ਹੈ, ਜਿੰਨਾ ਗੂੜਾ ਖੁਰਾਕ ਜਿੰਨੀ ਬੋਝਲ ਖੁਰਾਕ ਥੱਕ ਥੱਕ ਕੇ ਆਦਮੀ ਪੈਂਦਾ ਉਹਦੀ ਨੀਂਦ ਵੀ ਇਹੋ ਜਿਹੀ ਗੂੜੀ ਹੁੰਦੀ ਹੈ। ਤਾਂ ਹੀ ਉਹਨਾਂ ਦੇ ਮੰਜੇ ਚੱਕ ਕੇ ਪਰਾਂ ਕਰਦੇ ਪਿੰਡਾਂ 'ਚ ਦੇਖਿਆ ਕੁਛ ਖੋਲ ਕੇ ਲੈ ਜਾਣ, ਬਲਦ ਖੋਲ ਕੇ ਲੈ ਜਾਂਦੇ, ਪਤਾ ਤੱਕ ਨਹੀਂ ਲੱਗਦਾ ਉਹਨਾਂ ਨੂੰ। ਜੇ ਹਲਕੀ ਸੂਖਸ਼ਮ ਨੀਂਦ ਹੋਵੇ ਉਹਦੀ ਬਿਜਲੀ ਲੰਘੀ ਇੰਨੇ ਕੁ ਫਰਕੇ ਨਾਲ ਵੀ ਜਾਗ ਪੈ ਜਾਂਦੀ ਹੈ। ਤਾਂ ਤੇ ਦੱਸਦੇ ਨੇ ਇਉਂ ਪਹਿਰੇਦਾਰ ਚੌਕੀਦਾਰ ਪਿੰਡਾਂ 'ਚ ਹੁੰਦੇ ਹਨ, ਆਕਾ ਮਾਰਦੇ ਫਿਰਦੇ ਹਨ, ਅੱਧੀ ਕਰਾਰ ਤੋਂ ਸ਼ੁਰੂ ਹੋ ਜਾਂਦੇ ਸਾਰੇ ਗਲੀ ਗੁੱਚੇ ਵਿੱਚ, ਤਾਂ ਕਿ ਲੋਕ ਜਾਗਦੇ ਰਹਿਣ, ਐਸਾ ਨਾ ਹੋਵੇ ਕੋਈ ਜੋ ਇਹਨਾਂ ਦੇ ਘਰ ਨੂੰ ਲੁੱਟ ਕੇ ਲੈ ਜਾਣ ਨੁਕਸਾਨ ਹੁੰਦਾ। ਇਸੇ ਤਰ੍ਹਾਂ ਜਿਸ ਨਗਰ ਦੇ ਵਿੱਚ ਚੌਕੀਦਾਰ ਨਹੀਂ ਉੱਥੇ ਚੋਰਾਂ ਦਾ ਬਲ ਪੈ ਜਾਂਦਾ ਹੈ। ਇਸੇ ਤਰ੍ਹਾਂ ਸਰੀਰ ਰੂਪੀ ਨਗਰ ਦੇ ਵਿੱਚ ਪੰਜ ਚੋਰ ਵਸਦੇ ਨੇ, ਪਰ ਕਿੱਥੇ ਉਹ ਛਾਪਾ ਮਾਰਦੇ ਨੇ ਇਹ ਚੋਰ, ਜਿਸ ਸਰੀਰ ਰੂਪੀ ਨਗਰ ਦੇ ਵਿੱਚ ਨਾਮ ਦਾ ਪਹਿਰਾ ਨੇ, ਜਿਸ ਨਗਰ ਦੇ ਵਿੱਚ ਨਾਮ ਦਾ ਪਹਿਰਾ ਨੇ ਉੱਥੇ ਇਹ ਖੁੱਲ ਦਿਲੀ ਨਾਲ ਲੁੱਟਦੇ ਨੇ, ਫਿਕਰੀ ਨਾਲ ਲੁੱਟਦੇ ਹਨ। ਸੁਨੇ ਨਗਰ ਪਰੇ ਠਗਿਆਰੇ, ਇਹ ਠਗਿਆਰੇ ਜਿਹੜੇ ਹਨ ਸੁਨੇ ਨਗਰ ਵਿੱਚ, ਜਿਸ ਦੇ ਵਿੱਚ ਨਾਮ ਦਾ ਪੈਰਾ ਨੀ, ਉਸ ਨਗਰ ਵਿੱਚ ਆਪਣਾ ਬਲ ਪਾਉਂਦੇ ਨੇ। ਇਨ ਤੇ ਰਾਖੇ ਬਾਪ ਨਾ ਮਾਈ, ਪਿਤਾ ਮਾਤਾ ਇਹਨਾਂ ਪੰਜਾਂ ਤੋਂ ਰੱਖਿਆ ਨਹੀਂ ਕਰ ਸਕਦਾ। ਇਨ ਤੇ ਰਾਖੇ ਮੀਤ ਨਾ ਪਾਈ, ਮਿੱਤਰ ਭਾਈ ਦੋਸਤ ਵੀ ਇਹਨਾਂ ਤੋਂ ਛੁਟਕਾਰਾ ਨਹੀਂ ਕਰਾ ਸਕਦੇ। ਦਰਬ ਸਿਆਣਪ ਨਾ ਹੋਏ ਰਹਿਤੇ, ਧਨ ਦੇ ਨਾਲ ਅਕਲ ਦੀਆਂ ਚਿਤਰਾਈਆਂ ਨਾਲ ਵੀ ਕਾਬੂ ਨਹੀਂ ਹੁੰਦੇ, ਕੋਈ ਉਪਾ ਸਾਧ ਸੰਗ ਇਹ ਦੁਸ਼ਟ ਵਸ। ਇੱਕੋ ਉਪਾਅ ਸਾਧਨੇ ਦੁਸ਼ਟ ਵਸ ਉੱਤੇ ਤਾਂ ਇਹ ਪੰਜੇ ਚੋਰ ਇਸ ਜਿਸਮ ਦੇ ਅੰਦਰ ਛਾਪਾ ਮਾਰ ਰਹੇ ਇਹਦਾ ਆਤਮ ਧਨ ਨਾਮ ਰੂਪੀ ਧਨ ਲੁੱਟ ਕੇ ਜੀਵ ਨੂੰ ਪਰਮਾਰਥ ਨੁਕਤਾ ਨਿਗਾਹ ਤੇ ਕੰਗਾਲ ਕਰ ਦਿੱਤਾ। ਦੁਖੀ ਕਰ ਦਿੱਤਾ ਇਹਦਾ ਮਨ ਪੱਠੇ ਪੈ ਚੌਂਕ ਘੜੀ ਜਲਦਾ ਬਲਦਾ ਛਿੜਦਾ ਰਹਿੰਦਾ। ਕਿਸੇ ਵੇਲੇ ਵੀ ਸ਼ਾਂਤ ਠੰਡ ਨਹੀਂ ਪ੍ਰਤੀਤ ਹੁੰਦੀ। ਅਨੇਕਾਂ ਬੇਕਾਇਦਾ ਜੇ ਯਤਨ ਕਰਦਾ ਹੈ ਸੁਖੀ ਹੋਣ ਦੇ, ਮਨ ਨੂੰ ਸ਼ਾਂਤ ਕਰਨ ਦੇ, ਠੰਡਾ ਕਰਨ ਦੇ, ਪਰ ਸ਼ਾਂਤੀ ਭਜਨ ਤੋਂ ਬਿਨਾਂ ਕਿੱਥੇ। ਉਹ ਤੁਹਾਨੂੰ ਇਹਨਾਂ ਚੋਰਾਂ ਨੇ ਲੁੱਟ ਛੱਡਿਆ ਦਿਨ ਰਾਤ ਛਾਪਾ ਮਾਰ ਦੇਣ, ਕਿਉਂਕਿ ਪਹਿਰਾ ਨਹੀਂ ਇਹਦੇ ਅੰਦਰ, ਸ਼ਬਦ ਪਹਿਰਾ ਨਹੀਂ ਹੈ। ਕਿਸੇ ਜਗਿਆਸੂ ਨੇ ਇਹਨਾਂ ਪੰਜਾਂ ਤੋਂ ਦੁਖੀ ਹੋ ਕੇ ਸਾਰੀ ਦੁਨੀਆਂ ਇਹਨਾਂ ਦੀ ਦੁਖੀ ਕੀਤੀ ਹੈ, ਸਾਰ ਦੁਖੀ ਹੋ ਕੇ ਵਾਹਿਗੁਰੂ ਅੰਤਰਯਾਮੀ ਦੀ ਦਰਗਾਹ ਦੇ ਵਿੱਚ ਉੱਚੀ ਉੱਚੀ ਰੋ ਰੋ ਕੇ ਯੂੰ ਪੁਕਾਰ ਕੀਤੀ ਸੀ। Thank you. ਤੋਂ ਦੁਖੀ ਹੋ ਕੇ ਜਿਵੇਂ ਕਿਸੇ ਨੂੰ ਚੋਰ ਡਾਕੂ ਤੰਗ ਕਰਦੇ ਹੋਣ, ਉੱਚੀ ਉੱਚੀ ਦੁਹਾਈ ਦੇਵੇ ਜਿਹੜਾ ਉਹਨੂੰ ਬਚਾ ਸਕੇ ਕੋਈ। ਇਉਂ ਪਰਮਾਤਮਾ ਸਭ ਤੇ ਬੜਾ ਸ਼ਕਤੀਮਾਨ ਹੈ, ਉਸਦੇ ਅੱਗੇ ਕਿਸੇ ਜਗਿਆਸੂ ਨੇ ਦੁਖੀ ਹੋ ਕੇ ਪੁਕਾਰ ਕੀਤੀ, ਰਾਤ ਪਿਤਾ ਪ੍ਰਭੂ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ। ਪਰਮੇਸ਼ਰ ਨੇ ਕਿਹਾ ਕਾਹਤੋਂ ਰੱਖਿਆ ਚਾਹੁੰਦਾ ਹੈ, ਕਿਸ ਵਸਤੂ ਤੋਂ ਮੇਰੀ ਰੱਖਿਆ ਦਾ ਚਾਹਵਾਨ ਹੈ। ਉਸਨੇ ਅਰਜ ਕੀਤੀ ਪੰਚ ਬਿਖਾਦੀ ਇੱਕ ਗਰੀਬਾ ਰੱਖੋ ਰੱਖਣਹਾਰੇ, ਪੰਜੇ ਹੀ ਨਹੀਂ ਬਲਕਿ ਹੋਰ ਵੀ ਬਹੁਤ ਸਾਰੇ ਹਨ ਦੱਸਿਆ। ਚਿੰਤਾ ਤਿੰਨ ਟਹਿਣਾ ਹਰ ਵਕਤ ਇਹਨੂੰ ਚਿੰਬੜੀਆਂ ਹਨ। ਅਵਿਦਿਆ ਸੰਤਾ ਰਾਗਦਸ ਤਿੰਨ ਵਿੱਚ ਪੰਜ ਕਲੇਸ਼ ਚਿੰਬੜੇ ਹੋਏ ਹਨ। ਹੋਰ ਕਿਤਨੇ ਤੈਨੂੰ ਬੜੇ ਬੜੇ ਤਾਪ ਚਿੰਬੜੇ ਹੋਏ, ਕਿਤਨੇ ਦੁੱਖਾਂ ਤਕਲੀਫਾਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਛੁਟਕਾਰੇ ਦੀ ਕੋਈ ਆਸਮੀ ਦੀ ਨਹੀਂ, ਦੁਖੀ ਹੋ ਕੇ ਜਗਿਆਸੂ ਨੇ ਪਰਮੇਸ਼ਵਰ ਦੇ ਚਰਨ ਪ੍ਰਾਰਥਨਾ ਕੀਤੀ, ਰਾਖੀ ਦਾ ਪ੍ਰਭੂ ਮੇਰੇ ਮੋਏ ਨਿਰਗੁਣ ਸਭ ਗੁਣ ਤੇਰੇ। ਪਰਮੇਸ਼ਵਰ ਨੇ ਕਿਹਾ ਤੂੰ ਕਾਹਤੋਂ ਰੱਖਿਆ ਚਾਹੁੰਦਾ ਹੈ, ਇਸਨੇ ਕਿਹਾ ਪੰਚ ਬਿਖਾਦੀ ਇੱਕ ਗਰੀਬਾ ਰੱਖੋ ਰੱਖਣਹਾਰੇ, ਏਦ ਕਰੇ ਅਰ ਬਹੁ ਸੰਤਾਰ ਆਇਓ ਸ਼ਰਨ ਤੇ ਹਨ। ਪੰਚ ਕਾਮ ਕੁਲਮ ਓਂਕਾਰ ਹੇ ਵਿਸ਼ਨ, ਜੀਵ ਇੱਕ ਗਰੀਬ ਹੈ, ਇਹ ਪ੍ਰਭੂ ਇਹਨਾਂ ਤੋਂ ਰੱਖਿਆ ਕਰਕੇ ਤੰਗ ਕਰਦੇ ਹਨ, ਆਪ ਹੀ ਇਹਨਾਂ ਤੋਂ ਬਚਾ ਸਕਦੇ ਹੋ, ਕੋਈ ਸਮਰੱਥ ਨਹੀਂ। ਪਰਮੇਸ਼ਰ ਨੇ ਕਿਹਾ ਹੋਰ ਕੋਈ ਉਪਾਅ ਕਰ ਲੈ, ਹੋਰ ਕੋਈ ਯਤਨ ਕਰ ਲੈ। ਕਹਿਣ ਲੱਗੇ ਮਹਾਰਾਜ ਕਿੰਤੇ ਰਾਖੇ ਬਾਪ ਨਮਾਈ, ਉਨਤੇ ਰਾਖੇ ਮੀਤ ਨਾ ਪਾਈ, ਦਰਬ ਸਿਆਣਪ ਨਾ ਹੋਏ ਰਹਿਤੇ। ਇਹ ਕਿਸੇ ਤਰੀਕੇ ਸਿਰ ਵਸ ਨਹੀਂ ਹੁੰਦੇ। ਕਰ ਕਰ ਹਾਰਿਓ ਅਨਕ ਬਹੁ ਭਾਂਤੀ, ਛੋਟੇ ਕਥਨੂ ਨਾਹੀ, ਇੱਕ ਬਾਤ ਸੁਨਤਾ ਕੀ ਕੋਟਾ, ਸਾਧ ਸੰਗ ਮਿਟ ਜਾਣੀ। ਹੋਰ ਕਿਤੋਂ ਛੁਟਕਾਰਾ ਨਹੀਂ ਦਿੰਦਾ, ਇੱਕੋ ਹੀ ਸਤਸੰਗ ਵਿੱਚ ਪਤਾ ਲੱਗਿਆ ਵੀ ਇਹਨਾਂ ਤੋਂ ਇੱਕ ਥਾਂ ਤੇ ਛੁਟਕਾਰਾ ਹੋ ਸਕਦਾ, ਕਿਉਂਕਿ ਇਹਨਾਂ ਦਾ ਛੁਟਕਾਰਾ ਉਹ ਦਵਾ ਜਿਹੜਾ ਆਪ ਛੁਟਕਾਰਾ ਪਾ ਚੁੱਕਾ। ਇਉਂ ਕਰਕੇ ਕਿਰਪਾ ਕਰੋ ਮਿਹਰ ਕਰੋ, ਪਰਮੇਸ਼ਰ ਨੇ ਕਿਹਾ ਠੀਕ ਹੈ, ਸਤਸੰਗ ਦੁਆਰਾ ਇਹਨਾਂ ਦਾ ਛੁਟਕਾਰਾ ਹੋ ਸਕਦਾ ਹੈ। ਫਿਰ ਇਸ ਨੂੰ ਮਿਲਾਪ ਹੋਇਆ ਸੰਤਾਂ ਦਾ, ਕਰ ਕਿਰਪਾ ਸੰਤ ਮਿਲੇ ਮੋਏ। ਅਗਲੀ ਉਸਤਾ ਦੱਸਦੇ ਸੰਤ ਗੁਰੂ ਕਾ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਕੋ। ਕਰ ਕਿਰਪਾ ਸੰਤ ਮਿਲੇ ਮੋਏ, ਸਤਸੰਗ ਵਿੱਚੋਂ ਵੀ ਸੰਤਾਂ ਦਾ ਮਿਲਾਪ ਹੋਇਆ। ਕਿੰਤੇ ਧੀਰਜ ਪਾਇਆ ਉਹਨਾਂ ਨੇ, ਜੁਮਾ ਲਿਆ ਵੀ ਘਬਰਾ ਨਾ, ਇਹਨਾਂ ਤੋਂ ਛੁਟਕਾਰਾ ਹੋ ਸਕਦਾ। ਹੋਰ ਤਾਂ ਕਿਸੇ ਨੇ ਜੁਮਾ ਲਿਆ ਹੀ ਨਹੀਂ ਨਾ, ਸੋ ਕਿਉਂਕਿ ਸਾਰੀ ਦੁਨੀਆਂ ਇਹਨਾਂ ਦੇ ਅਧੀਨ ਹੈ, ਇਹਨਾਂ ਦਾ ਪਾਣੀ ਭਰਦੀ ਹੈ, ਇੰਦਰ ਲੋਕ ਤੱਕ ਇਹਨਾਂ ਦੀ ਨੇ ਤਾਕਤ ਹੈ, ਸੋ ਇਹਨਾਂ ਤੋਂ ਛੁਟਕਾਰਾ ਸੰਤਾਂ ਨੇ ਪਾਇਆ। ਗੁਰੂ ਸ਼ਬਦ ਦੀ ਕਮਾਈ ਕਰਕੇ ਇਹਨਾਂ ਨੂੰ ਆਪਣੇ ਦੇਹ ਕੀਤਾ, ਫਿਰ ਉਹਨਾਂ ਨੇ ਜੁਮਾ ਲਿਆ। ਕਿਸੇ ਜਗਿਆਸ ਨੇ ਦੂਜੇ ਤੋਂ ਜਦੋਂ ਪੁਕਾਰ ਕੀਤੀ, ਫਿਰ ਉਹਨਾਂ ਨੇ ਧੀਰੇ ਦਿੱਤਾ ਵੀ ਘਬਰਾ ਨਾ, ਇਹਨਾਂ ਤੋਂ ਵੀ ਛੁਟਕਾਰਾ ਹੋ ਸਕਦਾ ਹੈ। ਸੋ ਉਹਨਾਂ ਨੇ ਕੀ ਉਪਾਅ ਦੱਸਿਆ ਛੁਟਕਾਰੇ ਦਾ? ਸੰਤੀ ਮੰਤ ਦੀ ਉਮਰ ਨਿਰਭਉ ਗੁਰ ਕਾ ਸ਼ਬਦ ਕਮਾਇਆ, ਜਿਵੇਂ ਸਪ ਦੇ ਉਹਨੂੰ ਮੰਤਰ ਨਾਲ ਉਤਾਰ ਦਿੱਤਾ ਜਾਂਦਾ, ਕਈ ਹੋਰ ਜ਼ਹਿਰ ਮੰਤਰ ਦੇ ਨਾਲ ਉਤਾਰ ਦਿੱਤੇ ਜਾਂਦੇ। ਇਸੇ ਤਰ੍ਹਾਂ ਇਹਨਾਂ ਦੀ ਵਿਉਹ ਗੁਰੂ ਸ਼ਬਦ ਗੁਰਮੰਤਰ ਨਾਮ ਅਭਿਆਸ ਜੁਗਤੀ ਦੁਆਰਾ ਕੀਤਾ ਜਾਵੇ, ਇਹਨਾਂ ਦੀ ਵਿਉਹ ਉਤਰ ਜਾਂਦੀ ਹੈ। ਉਹਨਾਂ ਨੇ ਧੀਰੇ ਦਿੱਤਾ ਤੇ ਜੁਗਤੀ ਦੁਆਰਾ ਨਾਮ ਗੁਰਮੰਤਰ ਗੁਰੂ ਸ਼ਬਦ ਕਹੋ, ਜੁਗਤੀ ਦੁਆਰਾ ਜਪਣ ਦਾ ਖੰਗ ਦੱਸਿਆ, ਫਿਰ ਫਲ ਕੀ ਹੋਇਆ? ਜੀਤ ਲਈ ਹੋਵੇ ਮਹਾਂਪੁਰਖਾ ਦੀ ਜਦੋਂ ਸ਼ਬਦ ਦੀ ਕੀਤੀ ਕਮਾਈ। ਇਹਨਾਂ ਦੀ ਉਤਪਤੀ ਸ਼ਾਸਨ ਮਨ ਤੋਂ ਹੈ, ਖਿਆਲ ਤੋਂ ਹੈ। ਖਿਆਲ ਜਦੋਂ ਸ਼ਬਦ ਵਿੱਚ ਲੱਗ ਜਾਏ, ਖਿਆਲਾਤ ਕੀ ਫੁਰਨੇ ਅੰਦਰ ਹਰ ਵਕਤੀ ਇਹ ਲਹਿਰਾਂ ਹੁੰਦੀਆਂ, ਥੋਟ ਵੇਵਸ ਜਿਹਨਾਂ ਨੂੰ ਕਹਿੰਦੇ ਹਨ, ਟੁੱਟਦੀਆਂ ਰਹੀਆਂ। ਜਦੋਂ ਗੁਰ ਸ਼ਬਦ ਵੱਲ ਅੰਦਰ ਜੁਗਤੀ ਦਾ ਨਾਮ ਅਭਿਆਸ ਦੁਆਰਾ ਸ਼ਬਦ ਦੀ ਇਕਾਗਰਤਾ, ਸ਼ਬਦ ਵਿੱਚ ਇਕਾਗਰਤਾ ਹੋ ਜਾਏਗੀ ਮਨ ਦੀ, ਤਾਂ ਮਨ ਦੇ ਵਿੱਚੋਂ ਇਹ ਪੰਜੀ ਆਪੀ ਪਰਾਂ ਹੋ ਜਾਣਗੇ, ਕਿਉਂਕਿ ਮਨ ਸ਼ਬਦ ਵਿੱਚ ਜੀਨ ਹੋ ਗਿਆ, ਉੱਥੇ ਇਹਨਾਂ ਦੀ ਪਹੁੰਚ ਨਹੀਂ। ਤਾਂ ਤੇ ਜਿੱਤ ਲਈ ਹੋਵੇ ਮਹਾਂ ਬਿਖਾ ਦੀ, ਫਿਰ ਕਹਿੰਦਾ ਇਹ ਪੰਜੇ ਦੁਸ਼ਮਣ ਜਿੱਤ ਲਏ ਸਹਿਜ ਸੁਹੇਲੀ ਬਾਣੀ, ਕਹੋ ਨਾਨਕ ਮਨ ਪਿਆ ਪ੍ਰਗਾਸਾ ਪਾਇਆ ਪਦ ਮਿਲ ਬਾਣੀ। ਨਿਰਵਾਣ ਪਦਵੀ ਦੁੱਖਾਂ ਤੋਂ ਰਹਿ ਪਦਵੀ, ਜਿੱਥੇ ਦੁੱਖ ਦਾ ਨਾਮ ਨਿਸ਼ਾਨ ਨਹੀਂ ਉਹ ਪ੍ਰਾਪਤ ਕਰ ਲਈ। ਸਾਧੂ ਤੇ ਇਹਨਾਂ ਤੋਂ ਬਚਣ ਦਾ ਉਪਾਅ ਗੁਰੂ ਜੀ ਨੇ ਦੱਸਿਆ, ਪਰ ਕੋਈ ਉਪਾਅ ਨਹੀਂ। ਤਾਂ ਤੇ ਗੁਰੂ ਜੀ ਨੇ ਇਤਿਹਾਸ ਸਾਰਾ ਕੁਲ ਦੱਸਿਆ, ਇਸ ਜਿਸਮ ਇੱਕ ਨਗਰੀ ਹੈ, ਇਹਦੇ ਅੰਦਰ ਚੋਰ ਵੀ ਹਨ, ਡਾਕਟਰ ਵੀ ਹਨ, ਦੇਵਤੇ ਵੀ ਹਨ, ਭਲੇ ਲੋਕ ਵੀ ਰਹਿੰਦੇ, ਰੱਬ ਵੀ ਰਹਿੰਦਾ ਹੈ, ਹੋ ਚੁੱਕਿਆ। ਇਸ ਵਾਸਤੇ ਉੱਥੇ ਗੁਰੂ ਜੀ ਨੇ ਇਸ਼ਾਰਾ ਮਾਤਰ, ਕਿਉਂਕਿ ਗੁਰੂ ਜੀ ਨੇ ਨਾਦ ਨਾਲ ਦੁਨੀਆਂ ਦਾ ਫਲਾ ਕੀਤਾ, ਉੱਥੇ ਉੱਚੀ ਸੁਰ ਦੇ ਵਿੱਚ ਗੁਰੂ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਇੱਥੇ ਪੰਜ ਸੱਗਾਂ ਵੱਲ ਇਸ਼ਾਰਾ ਕੀਤਾ। ਇਹਨਾਂ ਨੂੰ ਕੌਣ ਠੱਗਦਾ? ਜਿਹੜੇ ਗੁਰੂ ਦੀ ਪੈਰੀ ਪੈ ਕੇ ਗੁਰੂ ਦੀ ਸ਼ਰਨ ਲਿਖ ਕੇ ਨਾਮ ਅਭਿਆਸ ਦੀ ਕਮਾਈ ਕਰਦੇ ਹਨ, ਉਹ ਇਹਨਾਂ ਠੱਗਾਂ ਨੂੰ ਠੱਗ ਲੈਂਦੇ, ਇਹਨਾਂ ਦੇ ਵੀ ਠੱਗਣ ਹਾਰੇ ਹੋ ਗਏ। ਇਤਿਹਾਸ ਗੁਰੂ ਜੀ ਨੇ ਉੱਚੀ ਸੁਰ ਤੇ ਵੀ ਸ਼ਬਦ ਉਚਾਰਨ ਕੀਤਾ, ਜਿਸਦਾ ਅਸਰ ਕੀ ਹੋਇਆ? ਉਹ ਠੱਗ ਜਿਹੜੇ ਕੋਸ਼ਿਸ਼ ਕਰਦੇ ਸਨ ਵੀ ਇਹਨਾਂ ਨੂੰ ਰੱਸਿਆਂ ਲੱਜਾਂ ਨਾਲ ਲੂੜ ਕੇ ਖਤਮ ਕਰੋ, ਇਹਨਾਂ ਦੇ ਪਾਸ ਜਿਹੜੇ ਗੁੱਜੇ ਲਾਲ ਹਨ ਉਹ ਆਪਾਂ ਨੂੰ ਲੋ, ਉਹ ਸਲਾਹਾਂ ਕਰਦੇ ਸਨ। ਇਹ ਸ਼ਬਦ ਦੀ ਆਵਾਜ਼ ਜਦੋਂ ਉਹਨਾਂ ਦੇ ਕੰਨਾਂ ਪਈ, ਐਸੀ ਖੇਲ ਵਰਤੀ, ਐਸੀ ਗੁਰੂ ਜੀ ਦੀ ਸ਼ਕਤੀ ਵਰਤੀ, ਸਾਰੇ ਸਤਰੀ ਮੰਗ ਸੌ ਜਾਂਦੇ, ਇੱਕ ਵੀ ਉਸ ਪਿੰਡ ਵਿੱਚ ਜਾਗਦਾ ਨਾ ਰਹੇ, ਇਹੋ ਜਿਹੀ ਗਜ਼ਬ ਦੀ ਸ਼ੁਰੂ ਕੀਤਾ ਜਾਏਗਾ।
ਤਨ ਹੈ ਗੁਰੂ ਨਾਨਕ ਸਾਹਿਬ।